ਗੁਰੂ ਅਰਜਨ ਦੇਵ ਮਹਾਰਾਜ ਦੀ ਇਹ ਬਾਣੀ ਤਨਾਸਰੀ ਰਾਗ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 682 ਅੰਗ 'ਤੇ ਦਰਜ ਹੈ। ਇਸ ਰੂਹੇ ਜ਼ਮੀਨ 'ਤੇ ਬੜੇ ਅਵਤਾਰ ਮਹਾਪੁਰਸ਼ ਆਏ ਆਉਂਦੇ ਰਹਿਣਗੇ। ਆਉਣ ਦਾ ਕਾਰਨ ਬਾਣੀ ਦੇ ਵਿੱਚ ਦੱਸਿਆ ਹੈ, ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵਲਾਏ, ਸੱਚੇ ਸੁਣਿਆ ਕੰਨ ਦੇ ਧੀਰਕ ਦੇਵੈ ਸਹਿਜ ਸੁਭਾਏ। ਜਿਵੇਂ ਆਪਣੀ ਪੁਕਾਰ ਹੋਵੇ ਤੇ ਰੱਬ ਅੱਗੇ ਮੰਗ ਰੱਖੀ ਦੀ ਹੈ, ਇੱਦਾਂ ਹੀ ਕਹਿੰਦੇ ਧਰਤੀ ਦੀ ਵੀ ਕੋਈ ਪੁਕਾਰ ਹੋਵੇ ਪਰਮਾਤਮਾ ਦੇ ਅੱਗੇ ਫਰਿਆਦ ਕਰਦੀ ਹੈ, ਚਾਹੇ ਔੜ ਲੱਗੀ ਹੋਵੇ ਵਰਖਾ ਲਈ, ਚਾਹੇ ਪਾਪ ਵੱਧ ਜਾਵੇ ਸਤਿਪੁਰਸ਼ਾਂ ਦੇ ਆਉਣ ਲਈ। ਕਈ ਤਰ੍ਹਾਂ ਦੇ ਅਵਤਾਰ ਮਿੱਥੇ ਗਏ ਨੇ, ਸੰਤਾਂ ਨੂੰ ਨਿੱਤ ਅਵਤਾਰ ਕਹਿ ਦਈਦਾ, ਕੁਝ ਨਮਿੱਤ ਅਵਤਾਰ ਹੁੰਦੇ ਨੇ ਖਾਸ ਕਾਰਜ ਲਈ ਆਏ, ਪੂਰਨ ਅਵਤਾਰ ਸ਼੍ਰੀ ਕ੍ਰਿਸ਼ਨ ਸ਼੍ਰੀ ਰਾਮ ਚੰਦਰ, ਇੱਦਾਂ ਪਰਮੇਸ਼ਵਰ ਦੇ ਸਰਬ ਕਲਾ ਸੰਪੰਨ ਅਵਤਾਰ ਗੁਰੂ ਨਾਨਕ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਦਾ ਪ੍ਰਵੇਡਿੰਗ ਲੋਰਡ, ਇਹ ਹਿਮਸੈਲਫ ਇਜ਼ ਕਾਲਡ ਗੁਰੂ ਨਾਨਕ, ਉਹ ਖੁਦਾ ਗੁਰੂ ਨਾਨਕ ਬਣ ਕੇ ਦੁਨੀਆਂ 'ਤੇ ਆਇਆ। ਰਾਜਿਆਂ ਨੂੰ ਵੀ ਅਵਤਾਰ ਦੱਸਿਆ ਗਿਆ ਹੈ, ਰਾਜਸੀ ਅਵਤਾਰ। ਤੱਬਰ ਦੇ ਚਾਰ ਬੰਦੇ ਨਹੀਂ ਪਿੱਛੇ ਚੱਲਦੇ, ਸਾਰਾ ਦੇਸ਼ ਜਿੱਤਣਾ ਇਲੈਕਸ਼ਨ ਵਿੱਚ, ਛੋਟੀ ਗੱਲ ਨਹੀਂ ਹੁੰਦੀ। ਤੋ ਇੱਦਾਂ ਜਿਹੜੇ ਪੂਰਨ ਅਵਤਾਰ ਨੇ, ਨਿੱਤ ਅਵਤਾਰ ਨੇ, ਮਹਾਂਪੁਰਸ਼ ਮਹਾਤਮਾ ਨੇ, ਇਹਨਾਂ ਦੇ ਆਉਣ ਦਾ ਕਾਰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਸਮ ਗ੍ਰੰਥ 'ਚ ਲਿਖਦੇ ਨੇ। ਪੁੱਛੋ ਮਹਾਰਾਜ ਕਾਹਦੇ ਲਈ ਆਏ ਹੋ, ਪਿੱਛੇ ਕਿਉਂ ਅਵਤਾਰ ਆਏ, ਅਗਾਂਹ ਕਿਉਂ ਆਉਣਗੇ। ਕਹਿੰਦੇ ਜਬ ਜਬ ਹੋਤ ਅਰਿਸ਼ਟ ਅਪਾਰਾ, ਤਬ ਤਬ ਦੇਹੇ ਧਰਤ ਅਵਤਾਰਾ। ਜਿਵੇਂ ਜਿਵੇਂ ਅਰਿਸ਼ਟ ਟਾਇਰੈਂਟਸ ਪਾਪੀ ਧਰਮ ਦਾ ਨੁਕਸਾਨ ਕਰਨ ਵਾਲੇ ਵਧਣਗੇ, ਤਿਵੇਂ ਤਿਵੇਂ ਕਹਿੰਦੇ ਨੇ ਅਵਤਾਰਾਂ ਨੂੰ ਇਸ ਰੂਹੇ ਜ਼ਮੀਨ 'ਤੇ ਪ੍ਰਗਟ ਹੋਣਾ ਪੈਂਦਾ ਹੈ। ਤੁਹਾਡੇ ਅਤੇ ਧਰਮ ਦੇ ਦਰਮਿਆਨ ਕੰਡੇ ਬੀਜਣ ਵਾਲੇ ਜਦੋਂ ਵੱਧ ਜਾਣ, ਉਦੋਂ ਮਹਾਂਪੁਰਸ਼ਾਂ ਦਾ ਦੁਨੀਆਂ 'ਤੇ ਆਉਣਾ ਹੁੰਦਾ, ਪਰਮਾਤਮਾ ਨਾਲ ਜੋੜਦੇ ਨੇ, ਪਾਪ ਨੂੰ ਠੱਲਦੇ ਨੇ, ਕੂੜ ਨੂੰ ਮਿਟਾਉਂਦੇ ਨੇ, ਸੱਚ ਨੂੰ ਬੁਲੰਦ ਕਰਦੇ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਆਏ, 10 ਚੋਲੇ ਬਦਲੇ ਨੇ, ਜਿਵੇਂ ਕੱਪੜਾ ਪੁਰਾਣਾ ਹੋਵੇ ਤੇ ਨਵਾਂ ਪਾਈਦਾ, ਘਰ ਪੁਰਾਣਾ ਹੋ ਜਾਵੇ ਕਿਰਨ ਲੱਗ ਪੈਣ ਕੰਧਾਂ, ਨਵਾਂ ਮਹਿਲ ਉਸਾਰੀਦਾ, ਲਿਬਾਸ ਬਦਲੇ ਨੇ, ਮਹੱਲ ਬਦਲਿਆ ਹੈ, ਰਹਿਣ ਵਸੇਬੇ ਦੀ ਜਗ੍ਹਾ, ਜੋਤ ਨਹੀਂ ਬਦਲੀ। ਜੋਤ ਉਹਾ ਜੁਗਤ ਸਾਈ ਸਹਿ ਕਾਇਆ, ਫੇਰ ਪਲਟੀਐ ਚੁਲੈ ਸੋ ਛੱਤ ਨਿਰੰਜਨੀ, ਮਲ ਤਖਤ ਬੈਠਾ ਗੁਰ ਹਟੀਐ। ਕਹਿੰਦੇ ਸਰੀਰ ਬਦਲਦੇ ਗਏ, ਜੋਤ ਉਹੀ ਪ੍ਰਫੁੱਲਤ ਰਹੀ, ਜੁਗਤ ਉਹੀ ਰਹੀ, ਸਿਧਾਂਤ ਉਹੀ ਰਿਹਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਇੱਕ ਦਿਨ ਸਿੱਖਾਂ ਨੇ ਪੁੱਛਿਆ, ਜੀ ਤੁਹਾਡੇ ਕਿੰਨੇ ਰੂਪ ਨੇ? ਫਾਰਸੀ ਵਿੱਚ ਜਵਾਬ ਦਿੰਦੇ ਨੇ, ਗੁਰੂ ਨਾਨਕ ਆਮਦ ਨਾਰਾਇਣ ਸਰੂਪ, ਹਮਾਨਾ ਨਿਰੰਜਨ ਨਿਰੰਕਾਰ ਰੂਪ। ਕਹਿੰਦੇ ਮੈਂ ਅਕਾਲ ਪੁਰਖ ਤੋਂ, ਜੋਤ ਸਰੂਪ ਤੋਂ ਗੁਰੂ ਨਾਨਕ ਬਣ ਕੇ ਇਸ ਰੂਹੇ ਜ਼ਮੀਨ 'ਤੇ ਆਇਆ, ਮੇਰੀ ਆਮਦ ਹੋਈ। ਗੁਰੂ ਅੰਗਦ ਬਣਿਆ, ਚੋਲੇ ਬਦਲਦੇ ਗਏ, ਹਮੂ ਗੁਰੂ ਗੋਬਿੰਦ ਸਿੰਘ, ਹਮੂ ਨਾਨਕ ਅਸਤ, ਹਮਾ ਸ਼ਬਦੇ ਉਹ ਜ਼ਹਰੂ ਮਾਨਕ, ਅਸਤ ਕਹਿੰਦੇ ਮੈਂ ਹੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਹਾਂ, ਮੈਂ ਹੀ ਸ਼ਬਦ ਅਵਤਾਰ ਹਾਂ। ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਚਿਵੜੇ ਅਵਰ ਨਾ ਕੋਏ, ਅਤੇ ਹਰ ਜ਼ਰੇ ਦੇ ਵਿੱਚ ਜੋਤ ਵੀ ਮੇਰੀ ਪ੍ਰਗਟ ਹੈ। ਗੁਰੂ ਅਰਜਨ ਸਾਹਿਬ ਪੰਜਵੇਂ ਗੁਰੂ ਨਾਨਕ ਨੇ ਔਰ ਸ਼ਬਦ ਉਹਨਾਂ ਪ੍ਰਗਟ ਕੀਤਾ ਹੈ ਸਾਡੇ ਭਲੇ ਦੇ ਲਈ। ਭੱਟਾ ਤੋਂ ਪੁੱਛੋ ਵੀ ਗੁਰੂ ਅਰਜਨ ਸਾਹਿਬ ਦੇ ਦੁਨੀਆਂ ਤੇ ਆਉਣ ਦਾ ਕੀ ਕਾਰਨ। ਜਬ ਲਓ ਨਹੀਂ ਭਾਗ ਲਿਲਾਰ ਉਦੈ, ਤਬ ਲਓ ਭ੍ਰਮਤੈ ਫਿਰਤੈ ਬਹੁ ਧਾਇਓ, ਕਲ ਕੋਰ ਸਮੁਦਰ ਮੇ ਬੂਟਤ ਥੇ, ਅਬ ਲਓ ਮਿਟ ਹੈ ਨਹੀਂ ਰੇ ਪਛਤਾਇਓ, ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕੋ ਅਵਤਾਰ ਬਨਾਇਓ, ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾ ਆਇਓ। ਕਹਿੰਦੇ ਪਰਮਾਤਮਾ ਭਵਸਾਗਰ ਤੇ ਗੁਰੂ ਅਰਜਨ ਬਣ ਕੇ ਪ੍ਰਗਟ ਹੋਇਆ ਰੋਗ ਸੋਗ ਮਿਟਾਉਣ ਦੇ ਲਈ, ਪਰ ਉਹ ਬੇੜਾ ਹੈ ਜਿਹੜਾ ਭਵਸਾਗਰ ਤੋਂ ਮਨੁੱਖਤਾ ਨੂੰ ਪਾਰ ਲੈ ਜਾਂਦਾ ਹੈ। ਰੰਚਕ ਮਾਤਰ ਵੀ ਪਰਮਾਤਮਾ ਤੇ ਗੁਰੂ ਅਰਜਨ ਸਾਹਿਬ ਵਿੱਚ ਫਰਕ ਨਹੀਂ ਹੈ। ਮੈਂ ਕਈ ਵਾਰ ਬੇਨਤੀ ਕਰਦਾ ਹੁੰਦਾ, ਇਹ ਵੀ ਤੌਹੀਨ ਹੈ ਗੁਰੂ ਅਰਜਨ ਸਾਹਿਬ ਦੀ, ਜੇ ਕਹਿ ਦਈਏ ਨਾ ਰੱਬ ਵਰਗੇ ਨੇ। ਰੱਬ ਵਰਗੇ ਬਹੁਤ ਮਹਾਂਪੁਰਸ਼ ਹੋਏ ਨੇ ਤੇ ਹੁੰਦੇ ਰਹਿਣੇ ਨੇ। ਕੋਈ ਸੱਚ ਬੋਲਦਾ ਹੈ ਰੱਬ ਵਰਗਾ, ਸੰਤੋਖੀ ਹੈ ਰੱਬ ਵਰਗਾ, ਨੇਕਨਾਮੀ ਹੈ ਭਲਾ ਕਰਦਾ ਹੈ, ਕਿਸੇ ਦੇ ਕੰਮ ਆਉਂਦਾ ਹੈ ਤੋ ਰੱਬ ਵਰਗਾ ਕਹਿ ਦਈਦਾ ਹੈ। ਰੱਬ ਵਰਗੇ ਬਹੁਤ ਨੇ। ਭੱਟ ਕਹਿੰਦੇ ਗੁਰੂ ਅਰਜਨ ਰੱਬ ਵਰਗਾ ਨਹੀਂ, ਧਰਨ ਗਗਨ ਨਵ ਖੰਡ ਮਹਿ ਜੋਤ ਸਵਾਰੂਪੀ ਰਹਿਓ ਭਰ, ਭਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਗੁਰੂ ਅਰਜਨ ਪ੍ਰਤੱਖ ਹਰ ਹੈ, ਗੁਰੂ ਅਰਜਨ ਹੈ ਹੀ ਰੱਬ, ਜਿਹਦੀ ਜੋਤ ਹਰ ਜ਼ਰੇ 'ਚ ਸਮਾਈ ਹੈ, ਤੋ ਉਹਨੂੰ ਰੱਬ ਵਰਗਾ ਵੀ ਨਹੀਂ ਕਿਹਾ ਜਾ ਸਕਦਾ। ਗੁਰੂ ਅਰਜਨ ਇਸ ਦਾ ਟਰਾਂਸੈਂਡੈਂਟ ਲੋਰਡ, ਜਿਹਦੀ ਜੋਤ ਖੰਡਾਂ ਬ੍ਰਹਿਮੰਡਾਂ ਨੂੰ ਰੋਸ਼ਨ ਕਰਦੀ ਹੈ, ਉਹ ਗੁਰੂ ਅਰਜਨ ਸਾਹਿਬ ਬਣ ਕੇ ਦੁਨੀਆਂ 'ਤੇ ਆਏ ਨੇ। ਤੋ ਐਸੀ ਅਗੰਮੀ ਹਸਤੀ ਸਾਧੂਆਂ ਸੰਤਾਂ ਮਹਾਂਪੁਰਸ਼ਾਂ ਦੀ ਮਹਿਮਾ ਵਿੱਚ ਆ ਸ਼ਬਦ ਪ੍ਰਗਟ ਕਰਦੀ ਹੈ ਜੋ ਤੁਹਾਡੇ ਸਾਹਮਣੇ ਰੱਖਿਆ ਹੈ। ਮਹਾਰਾਜ ਕਹਿੰਦੇ ਮੈਨੂੰ ਜਨ ਬੜੇ ਪਿਆਰੇ ਨੇ, ਉਹਨਾਂ ਦਾ ਹਰ ਕਾਰਜ ਮੈਂ ਸਫਲਾ ਕਰਦਾ ਹਾਂ। ਜਨ ਫਾਰਸੀ ਵਿੱਚ ਔਰਤ ਨੂੰ ਆਉਂਦੇ ਨੇ, ਜੋ ਸੁਹਾਗਣ ਹੋਵੇ। ਸੰਸਕ੍ਰਿਤ ਵਿੱਚ ਮਹਾਂਪੁਰਸ਼ਾਂ ਲਈ ਲਫ਼ਜ਼ ਆਉਂਦਾ ਹੈ। ਹੁਣ ਧਰਮ ਦੀ ਦੁਨੀਆ ਪਰਸ਼ੀਅਨ ਤੋਂ ਇਹ ਲਫ਼ਜ਼ ਲੈ ਕੇ ਅਰਥ ਇੱਦਾਂ ਕਰਦੀ ਹੈ ਵੀ ਉਹ ਜਗਿਆਸੂ ਰੂਪ ਔਰਤ ਭਾਵ ਇਨਸਾਨ ਜਿਹਨੇ ਰੱਬ ਨੂੰ ਖਸਮ ਪਾ ਲਿਆ, ਪਰਮਾਤਮਾ ਦੀ ਪ੍ਰਾਪਤੀ ਵਾਲੀ ਜਿਹੜੀ ਹੋ ਗਈ ਹੈ। ਹੁਣ ਕਾਮ ਲਫ਼ਜ਼ ਹੈ, ਇਹਦੇ ਕਈ ਅਰਥ ਨੇ, ਲਾਭ ਹਿੱਤ ਕਾਮਨਾ ਇੱਛਾਵਾਂ। ਕਹਿੰਦੇ ਦੁਨੀਆਂ ਦੇ ਉੱਤੇ ਰਹਿਣ ਦਾ ਕਾਰਨ ਹੀ ਕਾਮਨਾ ਹੈ। ਵਿਧਾਨ ਇਹ ਬਣਾਇਆ ਰੱਬ ਨੇ, 84 ਲੱਖ ਜੂਨਾਂ ਦਾ ਗੇੜ ਹੈ, ਮੰਨ ਲਓ ਕੋਈ ਪੌੜੀ ਹੈ ਕੋਠੇ 'ਤੇ ਚੜ੍ਹਨ ਵਾਲੀ, ਅਖੀਰਲਾ ਡੰਡਾ ਮਨੁੱਖਾ ਜਾਮਾ ਹੈ। ਸ਼ੁਰੂਆਤ ਇੱਥੋਂ ਹੋਈ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਕਈ ਜਨਮ ਸਾਖ ਕਰ ਉਪਾਇਆ, 84 ਲੱਖ ਜੋਨ ਭਰਮਾਇਆ, ਦੇਰ ਆਰ ਮਿਲੀਅਨਸ ਆਫ ਰੀਇਨਕਾਰਨੇਸ਼ਨਸ। ਬਹੁਤ ਜੂਨਾਂ ਨੇ, ਹੁਣ ਮਨੁੱਖਾ ਜਨਮ ਮਿਲ ਪਿਆ ਹੈ। ਇਹ ਵਾਰੀ ਹੈ ਭਈ ਪ੍ਰਾਪਤ ਮਨੁੱਖ ਤੇ ਗੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਵਰੀਆ, ਰੱਬ ਦੇ ਗੀਤ ਗਾ, ਚੰਗੇ ਕੰਮ ਕਰ, ਇਹਦੇ ਬਾਅਦ ਤੈਨੂੰ ਜੂਨਾਂ 'ਚ ਨਾ ਆਉਣਾ ਪਵੇ। ਤੇ ਜੇ ਬਾਈ ਚਾਂਸ ਬੰਦਾ ਕੋਠੇ ਚੜਨ ਲੱਗਾ ਖੀਰਲੀ ਪੌੜੀ ਤੋਂ ਡਿੱਗ ਪਵੇ ਤੇ ਲੱਤ ਬਾਂਹ ਟੁੱਟ ਜਾਂਦੀ ਹੈ, ਫਿਰ ਥੱਲੜੀ ਪੌੜੀ ਤੋਂ ਸ਼ੁਰੂ ਹੋਣਾ ਪੈਂਦਾ ਹੈ। ਕਹਿੰਦੇ ਇੱਥੇ ਹੀ ਕੰਮ ਨਿਬੇੜਦਾ, ਫਿਰ ਕੀੜਿਆਂ ਮਕੌੜਿਆਂ ਤੋਂ ਸ਼ੁਰੂ ਹੋਣਾ ਬੜਾ ਔਖਾ ਆਵੇਗਾ। ਆਪਾਂ ਸਕੂਲਾਂ 'ਚ ਪੜ੍ਹੇ ਹਾਂ ਅਤੇ ਜੇ ਆਪਾਂ ਨੂੰ ਕੋਈ ਆਖੇ ਵੀ ਤੂੰ 12 ਕਰ ਲਈਆਂ, ਚੱਲ ਫਿਰ ਪਹਿਲੀ ਜਮਾਤ ਤੋਂ ਸ਼ੁਰੂ ਹੋ, ਬੜਾ ਔਖਾ ਕੰਮ ਹੈ। ਜੇ ਤਾਂ ਇਸ ਜਨਮ ਵਿੱਚ ਕੋਠੇ 'ਤੇ ਚੜ੍ਹਿਆ ਗਿਆ, ਰੱਬ ਮਿਲ ਪਿਆ, ਯੂ ਵਿਲ ਬੀ ਲਿਬਰੇਟਿਡ, ਮੁਕਤੀ ਹੈ। ਮਾੜੇ ਕਰਮ ਹੋਏ ਕੋਈ ਨਾ ਕੋਈ ਜੂਨ ਦੇ ਦਿੰਦਾ ਹੈ, ਚੰਗੇ ਕਰਮ ਹੋਏ ਹੋ ਸਕਦਾ ਹੈ ਫਿਰ ਆਫਟਰ ਸਵਰਗ ਮਿਲ ਜਾਵੇ, ਫਿਰ ਦੁਨੀਆਂ 'ਤੇ ਆਉਣਾ ਪਵੇ। ਪਰ ਬਹੁਤ ਇਬਾਦਤ ਹੋਵੇ ਅਤੇ ਜਾ ਕੇ ਕਿਧਰੇ ਸੱਚਖੰਡ ਨਸੀਬ ਹੁੰਦਾ ਹੈ, ਨਰਕ ਸਵਰਗ ਜੂਨਾਂ ਵਿੱਚ ਹੀ ਜਿਵੇਂ ਖੂਹ ਦੀ ਟਿੰਡ ਘੁੰਮਦੀ ਹੈ ਨਾ, ਇੱਦਾਂ ਘੁੰਮਣਾ ਪੈਂਦਾ ਹੈ। ਜੇ ਵਾਰ ਵਾਰ ਮਨੁੱਖਾ ਜਨਮ ਮਿਲ ਰਿਹਾ ਹੈ, ਮਤਲਬ ਵੀ ਬੈਲੈਂਸ ਬਣ ਰਿਹਾ ਹੈ, ਨੇਕ ਕਰਮ ਵੀ ਹੋ ਜਾਂਦੇ ਨੇ, ਮੰਦ ਕਰਮ ਵੀ ਹੋ ਜਾਂਦੇ ਨੇ। ਤਾਂ ਜਿਵੇਂ ਇੱਥੇ ਜੇਲ੍ਹਾਂ ਬਣੀਆਂ ਨਾ, ਮੈਕਸੀਮਮ ਸਿਕਿਉਰਿਟੀ, ਮੀਡੀਅਮ ਸਿਕਿਉਰਿਟੀ, ਮਿਨੀਮਮ ਸਿਕਿਉਰਿਟੀ, ਅਜੇਬ ਕਤਰਾ ਜਿਹਾ ਹੋਵੇ ਤਾਂ ਉਹ ਮਿਨੀਮਮ ਸਿਕਿਉਰਿਟੀ 'ਚ ਸੁੱਟ ਦਿੰਦੇ ਵੀ ਇਹਨੇ ਕੀ ਨੁਕਸਾਨ ਕਰਨਾ ਲੋਕਾਂ ਦਾ, ਬਹੁਤਾ $100-200 ਮਾਰਨ ਵਾਲਾ ਹੀ ਹੈ। ਕੋਈ ਵੱਡੀ ਕਾਰਵਾਈ ਪਾਵੇ, ਅਪਰਾਧ ਕਰੇ ਤਾਂ ਮੀਡੀਅਮ ਸਿਕਿਉਰਿਟੀ 'ਚ ਘੱਲਣਗੇ, ਵੱਡਾ ਕਾਤਲ ਹੈ ਮੈਕਸੀਮਮ 'ਚ। ਇਹ ਸਥੂਲ ਸਰੀਰ ਦੀ ਸਜ਼ਾ ਹੈ, ਇੱਦਾਂ ਇੱਕ ਸੂਖਸ਼ਮ ਸਰੀਰ ਹੈ ਇਨਵਿਜ਼ੀਬਲ ਸਾਡੇ ਅੰਦਰ ਜੋਤ ਸਰੂਪ, ਇੱਦਾਂ ਦਾ ਹੀ ਕਟਹਿਰਾ ਦਰਗਾਹ ਵਿੱਚ ਹੈ, ਦ ਕੋਰਟ ਆਫ ਲਾਰਡ। ਮਨ ਦੇ ਤਲ 'ਤੇ ਜਿਹੜੇ ਕੀਤੇ ਹੋਏ ਪਾਪ ਨੇ ਉਹਨਾਂ ਦਾ ਨਿਰਣਾ ਉੱਥੇ ਹੁੰਦਾ ਹੈ। ਮੰਨ ਲਓ ਕੋਈ ਮੈਲਾ ਪੁਰਨਾ ਆ ਗਿਆ ਵੀ ਫਲਾਣੇ ਬੰਦੇ ਦਾ ਗਲ ਵੱਢਣਾ, ਜੇ ਤਾਂ ਵੱਢਤਾ ਇਹ ਅਪਰਾਧ ਬਣ ਗਿਆ, ਉਹਦੀ ਸਜ਼ਾ ਇੱਥੇ ਹੈ। ਅਤੇ ਕਈ ਵਾਰ ਉਹ ਚੋਲਾ ਪਹਿਨਾ ਨਹੀਂ ਪਾਉਂਦਾ ਸਰੀਰ ਤੁਹਾਡੇ ਪੁਰਨੇ ਨੂੰ, ਉਹਨੂੰ ਪਾਪ ਆਉਂਦੇ ਨੇ, ਉਹਦੀ ਸਜ਼ਾ ਦਰਗਾਹ ਦੇ ਵਿੱਚ ਹੈ। ਭਗਤ ਫਰੀਦ ਜੀ ਨੇ ਸਾਫ ਕਲੀਅਰ ਕੀਤਾ, ਅਮਲ ਜੇ ਕੀਤੇ ਦੁਨੀ ਵਿੱਚ ਸੇ ਦਰਗਹ ਉਹ ਗਾਹਾ। ਤੋਂ ਕਹਿੰਦੇ ਮਾੜੇ ਨੇ ਚੰਗੇ ਨੇ ਕਰਮ ਦਰਗਾਹ ਦੇ ਵਿੱਚ ਹਿਸਾਬ ਹੋਣਾ ਹੈ। ਅਤੇ ਜਿਹੜਾ ਮੰਦਕਰਮੀ ਹੋਇਆ, ਡਿਪੈਂਡ ਕਰੇਗਾ ਕਿੰਨੇ ਕੁ ਮਾੜੇ ਕਰਮ ਨੇ, ਦੋਵਾਂ ਲੱਤਾਂ 'ਤੇ ਆਵੇ, ਚੌਵਾਂ ਲੱਤਾਂ 'ਤੇ ਆਵੇ ਜਾਂ ਖੰਭਾਂ 'ਤੇ ਆਵੇ, ਇਹ ਰੱਬ ਨੇ ਮੁਕਰਰ ਕਰਨੀ ਹੈ ਜੂਨ ਉਹਦੀ। ਜਾਣ ਲੱਗਿਆਂ ਵਾਸ਼ਨਾ ਰਹਿ ਜਾਂਦੀ ਹੈ ਬੰਦੇ ਦੀ, ਉਹ ਪੂਰੀ ਕਰਨ ਲਈ ਪਰਮਾਤਮਾ ਦੁਨੀਆਂ 'ਤੇ ਰੱਖਦਾ ਹੈ। ਵਾਸ਼ਨਾ ਦਾ ਭਾਵ ਜਿੱਥੇ ਪਿਆਰ ਹੋਵੇ, ਆਪਾਂ ਰਹਿਣਾ ਉੱਥੇ ਹੀ ਪਸੰਦ ਕਰਦੇ ਹਾਂ ਜਿੱਥੇ ਪਿਆਰ ਹੈ, ਜਿੱਥੇ ਰਸ ਨਾ ਆਵੇ ਉੱਥੇ ਤਾਂ ਆਪਾਂ ਖਲੋਂਦੇ ਨਹੀਂ। ਹੁਣ ਸਾਰੀ ਉਮਰ ਸੰਸਾਰ ਦਾ ਰਸ ਲਵੇ ਬੰਦਾ ਮਰ ਗਿਆ, ਅਤੇ ਡਾਲਰ 500 ਰੱਖ ਦੇਵੇ ਕਥਾਵਾਚਕ ਦੇ ਅੱਗੇ, ਰਾਗੀ ਦੇ ਅੱਗੇ, ਅਤੇ ਉਹ ਸ਼ਬਦ ਪੜ੍ਹਨ, ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਇੱਦਾਂ ਨਹੀਂ ਦਰਗਾਹ 'ਚ ਜਾਵੇਗਾ ਨਾ, ਇਹ ਇੱਦਾਂ ਗੁਰਮੁਖੀ ਬਣਦਾ ਹੈ। ਅੰਤਮ ਅਰਦਾਸ ਕੀ ਹੁੰਦੀ ਹੈ? ਰਾਜੇ ਦੇ ਅੱਗੇ ਪੇਸ਼ ਹੋਏ ਆ ਸਾਰੇ, ਵੀ ਉਹ ਜਿਹੜਾ ਸਾਡੇ ਘਰ ਦਾ ਪਿਆਰਾ ਵਿਛੜਿਆ ਹੈ ਨਾ, ਲੇਖੈ ਕਤਹੇ ਨਾ ਛੂਟੀਐ, ਖਿਨ ਖਿਨ ਭੂਲਣ ਹਾਰ, ਬਖਸ਼ਣ ਹਾਰ ਬਖਸਲੈ ਨਾਨਕ ਪਾਰ ਉਤਾਰ। ਮਹਾਰਾਜ ਜਾਣੇ ਅਣਜਾਣੇ 'ਚ ਬਹੁਤ ਗਲਤੀਆਂ ਹੋ ਜਾਂਦੀਆਂ ਨੇ, ਸੰਗਤ ਇਕੱਠੀ ਹੋਈ ਹੈ, ਸਾਡੇ ਪਰਿਵਾਰ ਦਾ ਮੈਂਬਰ ਸੀ, ਸਾਨੂੰ ਤੇ ਹੈ ਮੁਹੱਬਤ, ਮੁਆਫ ਕਰ ਦੀ, ਚਰਨਾਂ 'ਚ ਜਗ੍ਹਾ ਦੇ ਦੀ। ਅਰਦਾਸ ਕਬੂਲ ਹੋ ਗਈ, ਠੀਕ ਹੈ, ਨਾ ਕਬੂਲ ਹੋਈ ਤਾਂ ਆਪਾਂ ਹਰ ਸਾਲ ਹੀ ਖੰਡਪੜ ਸਾਹਿਬ ਕਰਵਾਉਂਦੇ ਹਾਂ ਨਾ ਬਜ਼ੁਰਗਾਂ ਦੀ ਜਾਂਚ, ਕਿ ਕਦੇ ਤਾਂ ਰਾਜਾ ਮੰਨੇਗਾ ਹੀ ਨਾ। ਫਰਿਆਦੀ ਦਾ ਜ਼ੋਰ ਨਹੀਂ ਹੁੰਦਾ, ਤਰਲਾ ਹੁੰਦਾ ਹੈ। ਤੋ ਇਹ ਨਾ ਸਮਝਿਓ ਵੀ ਜੇ ਧਾਰਮਿਕ ਲਿਬਾਸ ਪਾਉਣ ਵਾਲਿਆਂ ਨੇ ਮਨਮੁੱਖ ਨੂੰ ਗੁਰਮੁਖ ਕਹਿਤਾ ਹੈ ਦੁਸਹਿਰੇ 'ਤੇ, ਤਾਂ ਉਹ ਸੱਚਖੰਡ ਚਲਿਆ ਗਿਆ ਹੋਵੇਗਾ, ਇੱਦਾਂ ਨਹੀਂ ਹੁੰਦਾ। ਜੇ ਤਾਂ ਗੁਰਬਾਣੀ ਦੀ ਕਸਵੱਟੀ 'ਤੇ ਜੀਵਨ ਖਰਾ ਸੀ, ਫਿਰ ਤਾਂ ਸਿਫਾਰਸ਼ ਦੀ ਲੋੜ ਨਹੀਂ, ਮੁਕਤ ਹੋਇਆ ਹੋਵੇਗਾ। ਕਿਧਰੇ ਕੋਈ ਗਲਤੀ ਨਾ ਰਹਿ ਗਈ ਹੋਵੇ ਆਪਾਂ ਬੇਨਤੀ ਕਰ ਲੈਂਦੇ ਹਾਂ ਅਖੰਡ ਪਾਠ ਸਾਹਿਬ ਕਰਵਾ ਕੇ, ਤਰੁੱਠ ਪੈਣ ਗੁਰੂ ਨਾਨਕ ਸਾਹਿਬ ਤੇ ਬਖਸ਼ ਦੇਣ। ਇੱਥੋਂ ਤੱਕ ਬਾਣੀ ਆਉਂਦੀ ਹੈ ਅਖੰਡ ਪਾਠ ਸਾਹਿਬ ਦੀ, ਪ੍ਰਭੂ ਦੇ ਨਾਮ ਦੀ ਬਰਕਤ ਐਸੀ ਹੈ। ਕਈ ਆਖ ਦਿੰਦੇ ਨਾ ਕੀ ਫਾਇਦਾ ਮਰਨ ਵਾਲਾ ਦੇ ਮਰ ਗਿਆ, ਹੁਣ ਅਖੰਡ ਪਾਠ ਸਾਹਿਬ ਕਿਉਂ ਕਰਾਉਂਦੇ। ਕਹਿੰਦੇ ਜਿੰਨਾ ਚਿਰ ਅੰਤਮ ਅਰਦਾਸ ਨਹੀਂ ਹੁੰਦੀ ਰੂਹ ਇੱਥੇ ਹੀ ਭੜਕਦੀ ਹੈ। ਰਸਤਾ ਉਦੋਂ ਹੀ ਖੁੱਲ੍ਹਦਾ ਹੈ ਅੱਗੇ ਦਾ ਜਦੋਂ ਅੰਤਮ ਅਰਦਾਸ ਹੋ ਜਾਂਦੀ ਹੈ ਜਾਪ ਕਰਕੇ। ਦਰਬਾਰ ਉਦੋਂ ਹੀ ਖੁੱਲ੍ਹੇਗਾ ਨਾ, ਦਰਵਾਜ਼ਾ ਆਵਾਜ਼ ਮਾਰੋਗੇ ਰਾਜੇ ਨੂੰ ਵੀ ਬੂਹਾ ਖੋਲੋ, ਤੂੰ ਵਜ਼ੀਰ ਘੱਲ ਕੇ ਖੋਲ ਲੈਂਦਾ, ਤੁਸੀਂ ਆਵਾਜ਼ ਹੀ ਨਾ ਦਿਓ ਬੂਹਾ ਕਿਉਂ ਖੋਲੇਗਾ, ਬਾਣੀ ਨਾ ਪੜੋ ਬੂਹਾ ਨਹੀਂ ਖੁੱਲ੍ਹੇਗਾ। ਬਾਣੀ ਕੀ ਹੈ? ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਨੇ ਕਬੂ ਕੇ ਸੁਣੇ ਪੁਕਾਰ। ਕੂਕਣਾ ਰੱਬ ਨੂੰ ਆਵਾਜ਼ਾਂ ਦੇਣੀਆਂ, ਬੂਹਾ ਖੁੱਲ੍ਹ ਜਾਂਦਾ ਹੈ, ਨਜ਼ਾਤ ਮਿਲ ਜਾਂਦੀ ਹੈ, ਜਾਂ ਕਟਹਿਰੇ 'ਚ ਪੇਸ਼ੀ ਹੈ ਜਿੱਦਾਂ ਦੇ ਕਰਮ ਹੋਣ ਉੱਦਾਂ ਦੀ ਜੂਨ ਮਿਲ ਜਾਂਦੀ ਹੈ। ਕੁਝ ਮੁਕਤ ਰੂਹਾਂ ਹੋ ਜਾਂਦੀਆਂ ਹੈ, ਕੁਝ ਆਵਾਗਮਨ ਦੇ ਵਿੱਚ ਪਏ ਰਹਿੰਦੇ ਨੇ। ਬਰਕਤ ਵੇਖੋ ਪਾਠ ਕਰਨ ਦੀ, ਕਰਵਾਉਣ ਦੀ। ਕਹਿੰਦੇ ਇਹ ਤਾਂ ਹਜੇ ਚੱਲ 10 ਦਿਨ ਪਹਿਲਾਂ ਹੋਇਆ ਹੈ ਨਾ ਭੋਗ ਤੋਂ, ਕਿਧਰੇ ਪਿੱਤਰਾਂ 'ਚੋਂ ਵੀ ਕੋਈ ਨਰਕ 'ਚ ਹੋਇਆ ਨਾ ਤੇਰੇ, ਪਿੱਤਰੀ ਹੋਏ ਉਧਾਰੋ। ਗੁਰੂ ਗ੍ਰੰਥ ਸਾਹਿਬਾਂ ਦੇ ਬਾਣੀ ਦਾ ਪ੍ਰਤਾਪ ਹੈ, ਵੱਡਿਆਂ ਦੇ ਨਾਮ 'ਤੇ ਵੀ ਜਾਪ ਕਰ ਲਈ ਉਹ ਜੇ ਨਰਕ ਵਿੱਚ ਹੋਏ ਤਾਂ ਬਾਹੂ ਫੜ ਕੇ ਬਾਣੀ ਕੱਢ ਲੈਂਦੀ ਹੈ। ਇਹ ਮਹਿਮਾ ਹੈ ਅਖੰਡ ਪਾਠ ਸਾਹਿਬ ਕਰਵਾਉਣ ਦੀ। ਹੁਣ ਗੁਰਦੇਵ ਆਉਂਦੇ ਨੇ, ਜੈਸੀ ਵਾਸ਼ਨਾ ਤੈਸਾ ਜਨਮ ਹੈ, ਜੈਸਾ ਰਸ ਹੈ ਵੈਸਾ ਜਨਮ। ਜਿੱਥੇ ਤੇ ਅੜਕਿਆ ਰਹਿ ਗਿਆ ਉੱਥੇ ਹੀ ਬੰਦਾ ਦੁਨੀਆਂ 'ਤੇ ਆ ਜਾਂਦਾ। ਜਿਵੇਂ ਬਾਣੀ 'ਚ ਆਉਂਦਾ, ਅੰਤ ਕਾਲ ਜੋ ਲਛਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੋਨ ਵੱਲ ਵੱਲ ਉਤਰੈ। ਐਟ ਦਾ ਵੈਰੀ ਲਾਸਟ ਮੂਵਮੈਂਟ ਹੂ ਥਿੰਕਸ ਆਫ ਵੈਲਥ, ਮਾਇਆ ਬਾਰੇ ਸੋਚਦਾ ਮਰ ਗਿਆ, ਤੇ ਹੁਣ ਕੀ ਹੋਵੇਗਾ? ਹੀ ਸ਼ੈਲ ਬੀ ਰੀਇਨਕਾਰਨੇਟਿਡ ਐਜ਼ ਅ ਸਰਪੈਂਟ ਅਗੇਨ ਐਂਡ ਅਗੇਨ, ਸੱਪ ਬਣ ਕੇ ਜੰਮੇਗਾ। ਪੁੱਛੋ ਜੀ ਮੁਕਤ ਕਿਹੜਾ? ਜਿੱਥੇ ਤੇ ਹੈ ਉੱਥੇ ਬੰਦੇ ਦਾ ਜਨਮ ਹੋ ਗਿਆ, ਰੱਬ ਤੱਕ ਵੀ ਕੋਈ ਗਿਆ, ਸੱਚਖੰਡ ਵੀ ਕੋਈ ਜਾਂਦਾ। ਕਹਿੰਦੇ ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਬਦਤ ਤਿਲੋਚਨ ਤੇ ਨਰ ਮੁਕਤਾ ਪਿਤੰਬਰ ਵਾਕੈ ਹਿਰਦੈ ਬਸੈ। ਕਹਿੰਦੇ ਜਿਹਨੂੰ ਪ੍ਰਭੂ ਦੀ ਯਾਦ ਆਈ ਉਹ ਪ੍ਰਭੂ ਦੇ ਚਰਨਾਂ 'ਚ ਜਾਂਦਾ, ਜਿਹਨੂੰ ਸੰਸਾਰ ਦੀ ਯਾਦ ਹੈ ਸੰਸਾਰ 'ਤੇ ਹੀ ਰਹਿੰਦਾ। ਤੋ ਹੁਣ ਜਿਹੜੇ ਉਹਦੇ ਪਿਆਰੇ ਜਨ ਨੇ, ਮਹਾਂਪੁਰਸ਼ ਨੇ, ਉਹਨਾਂ ਦੀ ਕਾਮਨਾ ਇਹ ਹੁੰਦੀ ਨਹੀਂ ਸੰਸਾਰ ਕਮਾਈਏ, ਉਹਨਾਂ ਨੂੰ ਪਤਾ ਫਿਰ ਇੱਥੇ ਹੀ ਰਹਿ ਜਾਂਗੇ, ਉਹ ਨਿਰੰਕਾਰ ਦੀ ਕਾਮਨਾ ਕਰਦੇ ਨੇ, ਉਹ ਪ੍ਰਭੂ ਦੀ ਕਾਮਨਾ ਕਰਦੇ ਨੇ। ਅਤੇ ਦੁਨਿਆਵੀ ਤੌਰ 'ਤੇ ਜੇ ਉਹ ਕੋਈ ਫੁਰਨਾ ਬਣਾ ਲੈਣ ਵੀ ਆਹ ਕਾਰਜ ਸੰਪੰਨ ਹੋਣਾ ਚਾਹੀਦਾ ਹੈ, ਅਤੇ ਉਹਨਾਂ ਦੀ ਅਰਦਾਸ ਵਿਅਰਥ ਨਹੀਂ ਜਾਂਦੀ। ਉਹਨਾਂ ਦੇ ਅਲਫਾਜ਼ ਪੱਥਰ 'ਤੇ ਲਕੀਰ ਹੁੰਦੇ ਨੇ। ਜਨਾਂ ਦੀ ਗੱਲ ਹੈ ਮਹਾਂਪੁਰਸ਼ਾਂ ਦੀ, ਜਿਵੇਂ ਦੋ ਨਿਆਣੇ ਹੋਣ ਨਾ ਭਾਊ ਦੇ, ਇੱਕ ਲਾਇਕ ਹੈ ਇੱਕ ਨਲਾਇਕ ਹੈ, ਰੋਟੀ ਦੋਵਾਂ ਨੂੰ ਦੇਈ ਜਾਂਦਾ, ਪਰ ਜਿਹੜਾ ਲਾਇਕ ਹੈ ਉਹਦੀ ਹਰ ਗੱਲ ਬਾਪ ਮੰਨੇਗਾ। ਇੱਦਾਂ ਰੱਬ ਦੇ ਲਾਇਕ ਬੱਚੇ ਹੁੰਦੇ ਨੇ ਮਹਾਂਪੁਰਸ਼ ਸੰਤ, ਕਿਉਂਕਿ ਉਹਦੇ ਕਹੇ 'ਚ ਚੱਲਦੇ ਨੇ, ਨਾਮ ਸਿਮਰਨ ਕਰਦੇ ਨੇ। ਸੰਤ ਲਫ਼ਜ਼ ਸੰਸਕ੍ਰਿਤ ਦੇ ਸ਼ਾਂਤ ਤੋਂ ਬਣਿਆ ਹੈ, ਜਿਹਦੀਆਂ ਅੱਖਾਂ ਇੰਦਰੇ ਸ਼ਾਂਤ ਨੇ, ਮਨ ਸ਼ਾਂਤ ਹੈ, ਉਹਨੂੰ ਸੰਤ ਆਖਿਆ ਜਾਂਦਾ ਹੈ। ਠੀਕ ਹੈ, ਲਿਬਾਸ ਦਾ ਆਪਾਂ ਅਦਬ ਕਰਦੇ ਹਾਂ ਧਾਰਮਿਕ ਦੁਨੀਆ 'ਚ, ਪਰ ਜ਼ਰੂਰੀ ਨਹੀਂ ਹੁੰਦਾ ਲਿਬਾਸ ਦੇ ਹੇਠਾਂ ਸ਼ਾਂਤ ਹਿਰਦਾ ਹੋਵੇ। ਕਈ ਔਗਣ ਹੁੰਦੇ ਨੇ ਬੰਦੇ 'ਚ, ਚਲੋ ਨਿੰਦਾ ਵੀ ਨਹੀਂ ਕਰਦੇ ਆਪਾਂ, ਇਹ ਕਹਿ ਸਕਦੇ ਵੀ ਹਜੇ ਪਰਮਾਰਥ ਦੇ ਰਸਤੇ ਦਾ ਪਾਂਧੀ ਹੈ, ਪਹੁੰਚਿਆ ਨਹੀਂ ਮੰਜ਼ਲੇ ਮਕਸੂਦ 'ਤੇ, ਚੱਲ ਰਿਹਾ ਹੈ ਧਰਮ ਦੀ ਦੁਨੀਆ, ਸ਼ਾਇਦ ਪਹੁੰਚ ਜਾਵੇ, ਵਾਹਿਗੁਰੂ ਜਾਣੇ। ਭੰਡਣ ਦੀ ਵੀ ਕਿਸੇ ਨੂੰ ਲੋੜ ਨਹੀਂ। ਮਨ ਇੰਦਰੇ ਸ਼ਾਂਤ ਕਾਹਦੇ ਨਾ ਹੋਏ, ਜਿਹੜੇ ਹਾਥੀ ਦੀ ਸਵਾਰੀ ਕਰ ਚੁੱਕੇ ਨੇ ਜਾਂ ਜੰਗਲਾਂ ਦੇ ਇਲਾਕੇ 'ਚ ਰਹਿੰਦੇ ਹੋਣ ਯੂਪੀ ਉੱਤਰਾਖੰਡ, ਉਹ ਜਾਣਦੇ ਨੇ ਵੀ ਹਾਥੀ ਨੂੰ ਕਾਬੂ ਕਰਨ ਲਈ ਕੁੰਡਾ ਚਾਹੀਦਾ ਹੁੰਦਾ ਲੋਹੇ ਦਾ, ਉਹ ਮਹਾਵਤ ਕੋਲ ਨਾ ਆਵੇ ਤੇ ਮਸਤ ਹਾਥੀ ਰੁੱਖਾਂ ਦੇ ਰੁੱਖ ਉਖਾੜ ਕੇ ਸੁੱਟ ਦਿੰਦਾ ਹੈ। ਅੱਖਾਂ ਮੈਲੀਆਂ ਨੇ, ਹੱਥ ਮੈਲੇ ਨੇ, ਪੈਰ ਮੈਲੇ ਨੇ, ਮਨ ਮੈਲਾ ਹੈ, ਬੜੀ ਤਬਾਹੀ ਮਚਾਉਂਦਾ ਹੈ, ਮੈਲੇ ਪੁਰਨੇ। ਇਹਨੂੰ ਕਾਬੂ ਕਰਨ ਦਾ ਬਾਣੀ 'ਚ ਇੱਕੋ ਹੀ ਤਰੀਕਾ ਦੱਸਿਆ, ਉਹਦੇ ਨਾਮ ਦਾ ਕੁੰਡਾ ਹੈ। ਜਿਹੜੇ ਖੋਤੇ 'ਤੇ ਭਾਰ ਲੱਦ ਛੱਡੀਏ ਨਾ, ਪਛੰਡੇ ਨਹੀਂ ਮਰਦਾ ਹੁੰਦਾ, ਅਤੇ ਜਿਹੜਾ ਖੋਤਾ ਵਿਹਲਾ ਹੋਵੇ ਉਹ ਐਵੇਂ ਪਛੰਡੇ ਮਰੀ ਜਾਂਦਾ ਹੁੰਦਾ ਲੋਕਾਂ ਦੇ। ਮਨ ਦੀ ਆਦਤ ਇੱਦਾਂ ਦੀ ਹੈ, ਵਿਹਲਾ ਸ਼ੈਤਾਨ ਹੈ। ਬਾਣੀ ਦਾ ਕੁੰਡਾ ਹੋਵੇ ਤਾਂ ਭਗਵਾਨ ਬਣ ਜਾਂਦਾ ਹੈ। ਤੋ ਸਾਧ ਕੀ ਕਰਦੇ ਨੇ ਬਾਣੀ ਦਾ ਕੁੰਡਾ ਵਰਤਣ ਲਈ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ ਧਨ ਸੇਈ ਨਾਨਕਾ ਪੂਰਨ ਸੋਈ। ਸੰਤ ਹਰ ਸਾਹ ਨਾਲ ਨਾਮ ਜਪਣ ਵਾਲਾ, ਦੋਜ਼ ਹੂ ਡੂ ਨੋਟ ਫੋਰਗਟ ਦਾ ਨੇਮ ਆਫ ਲੋਰਡ, ਜਿਹੜੇ ਕਦੇ ਵੀ ਖੁਦਾ ਦਾ ਨਾਮ ਨਹੀਂ ਭੁੱਲਦੇ। ਵਿਦ ਐਵਰੀ ਬ੍ਰੈਥ ਐਂਡ ਮੋਰਸਲ ਆਫ ਫੂਡ, ਬੁਰਕੀ ਖਾਂਦਿਆਂ ਵੀ ਵਾਹਿਗੁਰੂ, ਅਤੇ ਕਿਧਰੇ ਲੋਕਾਂ ਨਾਲ ਗੱਲਾਂ ਬਾਤਾਂ ਵੀ ਕਰਨ, ਅਤੇ ਅੰਦਰ ਵਾਹਿਗੁਰੂ ਵਾਹਿਗੁਰੂ ਦਾ ਮੰਤਰ ਚੱਲਦਾ ਹੁੰਦਾ ਹੈ। ਇੱਦਾਂ ਸਮਝ ਲਓ, ਮਾਂ ਨੂੰ ਕੋਈ ਪੁੱਛੇ ਨਾ, ਬੱਚੇ ਦੀ ਯਾਦ ਨਹੀਂ ਆਉਂਦੀ, ਪਰਦੇਸ ਗਿਆ ਪੜ੍ਹਨ, ਜਿਵੇਂ ਤੁਸੀਂ ਆਏ ਹੋ ਸਾਰੇ, ਤੋ ਮਾਂ ਸਹਿ ਸੁਭਾਅ ਆਖੇਗੀ, ਦੂਰ ਕਿੱਥੇ ਹੈ ਮੇਰੇ ਅੰਦਰ ਵਸਦਾ ਹੈ। ਅੰਦਰਾਂ 'ਚ ਜੋ ਪਾਲਿਆ ਹੁੰਦਾ ਹੈ, ਕਿਸੇ ਵੀ ਕਾਰੇ ਵਿਵਹਾਰੇ ਮਾਈ ਲੱਗੀ ਰਹੇ, ਚੌਂਕੇ 'ਚ ਹੋਵੇ, ਡੰਗਰਾਂ 'ਚ ਹੋਵੇ, ਉਹਦਾ ਕਾਕਾ ਉਹਦੇ ਹਿਰਦੇ 'ਚ ਹੁੰਦਾ ਹੈ। ਸਾਧ ਜਿਹੜਾ ਮਰਜ਼ੀ ਕਰਮ ਕਰਨ, ਕਿਰਤ ਕਰਨ, ਪ੍ਰਭੂ ਉਹਨਾਂ ਦੇ ਅੰਦਰ ਹੁੰਦਾ ਹੈ, ਯਾਦ ਵਿੱਚ। ਤੋ ਯਾਦ 'ਚ ਉਹਦੇ ਹੀ ਟਿਕੇਗਾ ਨਾ ਜਿਹੜਾ ਰੋਜ਼ ਗਾਵੇਗਾ। ਪੈਸਾ ਪੈਸਾ ਕਰੀਏ, ਪੈਸੇ ਦੀ ਅੰਦਰ ਜਿਹੜੀ ਕੀਰਤੀ ਹੈ ਉਹ ਰਚੀ ਰਹਿੰਦੀ ਹੈ, ਰਸ ਰਹਿੰਦਾ ਹੈ। ਵਾਹਿਗੁਰੂ ਵਾਹਿਗੁਰੂ ਕਰੀਏ, ਉਹਦਾ ਰਸ ਰਹਿੰਦਾ ਹੈ। ਉੱਠਦਿਆਂ, ਬਹਿਦਿਆਂ, ਸੁੱਤਿਆਂ, ਸਦਾ ਸਦਾ ਹਰ ਨਾਮ ਧਿਆਈਐ, ਜਨ ਨਾਨਕ ਗੁਰਮੁਖ ਹਰ ਲਹੀਐ। ਜਿੰਨੇ ਵੀ ਰੱਬ ਪਾਇਆ ਉਹਦਾ ਇੱਕੋ ਹੀ ਤਰੀਕਾ ਸੀ, ਬਹਿੰਦਿਆਂ, ਉੱਠਦਿਆਂ, ਸੁੱਤਿਆਂ ਸਦਾ ਹੀ ਨਾਮ ਧਿਆਇਆ, ਸਦਾ ਹੀ ਪ੍ਰਭੂ ਦੇ ਗੀਤ ਗਾਏ ਨੇ। ਆਵਾਜ਼ਾਂ ਦੇਈ ਗਏ, ਇੱਕ ਦਿਨ ਉਹਨੇ ਬੂਹਾ ਖੋਲ੍ਹਤਾ, ਦਰਸ਼ਨ ਦੇ ਦਿੱਤੇ, ਹੋਰ ਕੋਈ ਰਸਤਾ ਨਹੀਂ ਹੈ।